You're with SBS Radio.
रमेश विनायक जी, SBS पंजाबी प्रोग्राम में बड़ा ही निघा स्वागत है तुहाडा। सानू पता ही है कि अचानक मोदी सरकार ने ऐलान किया है कि तारा 370 ते 35A नू रिवोक कर दिता गया है ते खास स्टेटस दिती गई सी जम्मू कश्मीर दे सूबे नू ना सूबा रहा है, उसनू यूनियन टेरिटरी बना दिता गया है ते ना लद्दाख नू भी यूनियन टेरिटरी बना दिता गया है। ए गल ते मेरे ख्याल सारे स्रोतियां नू भी पता है कि अचानक इन्नी वड्डी अनाउंसमेंट आई है नवी दिल्ली वल्लों। सब तो पहला मेरा सवाल है, इस वेले जमीनी हालात की हन, क्योंकि असी सुनिया सी करफ्यू वर्गे हालात बने हुए सन, महबूबा मुफ्ती, उमर अब्दुल्ला सारिया नू हाउस अरेस्ट विच रखिया गया सी, तो की वो जारी है ते आम जनजीवन किवें है?
मनप्रीत, जो हालात इस वक्त कश्मीर दे विच हन उस मुताबक उथे करफ्यू लग्या होया है और सारे जो कम्युनिकेशन दे नेटवर्क के ओ शटडाउन किए हुए हैं और किसी तरह की कोई मूवमेंट उत्थे नहीं अलाउ की जा रही और ये पिछले मंडे तो ये चल रहा है और हुण घट्ट घट 48 घंटे हो गए ने इस गल नू और जो उत्थे हालात असी सुन रहे हैं उत्थे कोई किसी तरह की मूवमेंट अलाउ नहीं हो रही। सिचुएशन सरकार कह रही है कि बिल्कुल काबू दे विच है लेकिन लोगों को बाहर नहीं निकल दिया जा रहा, तो इस करके एक बड़ा वड्डा सवाल ये निशान है कि लोगों का रिएक्शन की होएगा।
सो खाना पीना किवे कर रहे ने जी, मतलब अगर बाजार भी नहीं जा सकते, स्कूल वगैरह तो बंद होने गए ही, तो आम जनजीवन किवे चल रहा है फिर
इस वक्त? मैं जिस तरह मैं थोड़ा कहा कि उत्थे बिल्कुल लॉकडाउन है। मनप्रीत, मैं 30 साल तो कश्मीर नू कवर कर रहा एज ए जर्नलिस्ट, मेरा ख्याल है मैं भी इस तरह का लॉकडाउन पहला कदे सुनिया या देखिया नहीं है, क्योंकि इस वक्त सारे जो कश्मीर दे इंटायर वैली है उत्थे करफ्यू लग्या होया है और बहुत लिमिटेड लोगों नू करफ्यू पासिस, खास करके जिन्हों नू मेडिकल एमरजेंसी है वो दिते जा रहे हैं। कश्मीर नाल बाकी कंट्री का कोई रास्ता नहीं है इस वक्त।
अच्छा।
और उत्थे दे जो प्रोमिनेंट लीडर हैं, खास करके जो प्रो इंडिया मेन स्ट्रीम लीडर हैं, चाहे वो उमर अब्दुल्ला जा महबूबा मुफ्ती हैं, उन्होंने इस वक्त नजरबंद किया होया है और कल असी सुनिया कि जो फारूक अब्दुल्ला वो भी जो पहला उत्थे दे मुख्यमंत्री रहे हैं, उन्होंने भी एक तरह के नजरबंदी वाले हालात दे विच उन्हां दे घर दे विच रखिया होया है। सो इस करके फिलहाल तो उत्थे हालात इस तरह के हैं कि कंप्लीट शटडाउन वैली दे विच है।
सो कद तिकर चलेगा रमेश, ते तुहानू की लगदा है कि जद ढिल दित्ती जावेगी हालातां विच फिर की रिएक्शन होण दे आसार हन?
देखो मनप्रीत, ये कहना कि कदों ढिल दित्ती जाएगी ये कहना फिलहाल मुश्किल है, लेकिन एक बड़ी गल ये है कि अगे ईद आ रही है और सरकार नू रिस्ट्रिक्शन तो उन्होंने हटानिया पैनगियां जां घट घट ढिल देनी पएगी, लेकिन कदों कीती जाएगी इहदे बारे फिलहाल कहना मुश्किल है। और रिएक्शन बारे भी जो असीं सुन रहे हैं कि उत्थे इस वक्त काफी एक तरह पहला शॉक सीगा कि लोगों नू कि ये की हो गया एकदम, और दूसरा असीं सुन रहे हैं कि गुस्से की भावना भी उत्थे एक तरह का एक और होपलैसनैस की असीं गल्लां सुन रहे हैं। रिएक्शन किस तरह बाहर उभर के आएगा ये बारे तो उस वाल ही कहा जा सकता है जो ये सारिया जो पाबंदियां हैं वो हटाई जानगियां।
जी, ए तो गल होगी कश्मीर वादी ते उत्थे दे लोकां दी, पर वैसे भारत विच लोकां दी की प्रतिक्रिया है, वो इस नू किवें वेख रहे हैं?
देखो मनप्रीत, जो भारत दे विच प्रतिक्रिया है, रिएक्शन है, वो तो एक तरह के नाल फेवरेबल रिएक्शन है कि ये मोदी सरकार ने तारा 370 हटा के एक चंगा काम किया है और ये तो एक पॉपुलर रिएक्शन है, लेकिन कुछ जो साड़ी लिबरल क्लास है या लीगल लोग हैं वो कहते हैं कि जिस तरीके नाल ये किया गया शायद वो कॉन्स्टिट्यूशनल जो नाइसटी हैं जो तरीका अपनाना चाहिए सी वो नहीं अपनाया गया। सो इस करके हो सकता है कि ये जो सरकार ने कदम लिया है ये कल नूं सुप्रीम कोर्ट दे विच भी चैलेंज हो जाए।
सो यही मैं एक्चुअली सवाल पूछना भी सी कि यह कदम संविधानिक है, तो अगर इस नू चैलेंज किया जाता है तो कौन, तुहानू की लगता है कि साबका सरकार जिहड़ी जम्मू कश्मीर दी सी वो लोग करेंगे कि कौन इस नू लेके जाएगा अदालत च?
देखो मनप्रीत, एक कंटेंशियस मूव तो है, इहदे विच कोई शक नहीं है कि इहदे विच सरकार ने कुछ इस तरह के कदम ले हैं जिहड़े कि ਇੱਕ ਬੜਾ ਵੱਡਾ ਸਵਾਲ ਉਠਾਉਂਦੇ ਹਨ ਲੀਗੈਲਿਟੀ ਬਾਰੇ ਜਾਂ ਕੌਨਸਟੀਟਿਊਸ਼ਨੈਲਿਟੀ ਬਾਰੇ, ਲੇਕਿਨ ਇਹਨੂੰ ਕੌਣ ਚੈਲੇਂਜ ਕਰੇਗਾ ਇਹਦੇ ਬਾਰੇ ਵੀ ਫਿਲਹਾਲ ਕਹਿਣਾ ਮੁਸ਼ਕਿਲ ਹੈ। ਲੇਕਿਨ ਜਿਸ ਤਰ੍ਹਾਂ ਕੱਲ੍ਹ ਸੁਣਨ 'ਚ ਆਇਆ ਕਿ ਫਾਰੂਕ ਅਬਦੁੱਲਾ ਉਹਨਾਂ ਨੇ ਕਿਹਾ ਟੀਵੀ ਦੇ ਉੱਪਰ ਕਿ ਅਸੀਂ ਇਹਨੂੰ ਲੀਗਲੀ ਚੈਲੇਂਜ ਕਰਾਂਗੇ ਸੁਪਰੀਮ ਕੋਰਟ ਦੇ ਵਿੱਚ, ਔਰ ਇਹ ਸਥਿਤੀ ਉਸ ਵਕਤ ਹੀ ਸਾਹਮਣੇ ਆ ਸਕਦੀ ਹੈ ਜਦੋਂ ਇਹ ਪਾਬੰਦੀਆਂ ਨੂੰ ਹਟਾਇਆ ਜਾਏਗਾ ਔਰ ਉੱਥੇ ਦੇ ਜੋ ਕਸ਼ਮੀਰੀ ਲੀਡਰ ਹਨ ਉਹਨਾਂ ਨੂੰ ਖੁੱਲੇ ਵਿਚਰਨ ਦਾ ਮੌਕਾ ਦਿੱਤਾ ਜਾਏਗਾ। ਉਹਨਾਂ ਦਾ ਉਸ ਤੋਂ ਬਾਅਦ ਕੀ ਰਿਸਪੌਂਸ ਹੁੰਦਾ ਹੈ, ਸਪੀਡ ਦੇ ਵਿੱਚ ਕੀ ਰਿਸਪੌਂਸ ਹੁੰਦਾ ਹੈ, ਇਹਨਾਂ ਬਾਰੇ ਕਹਿਣਾ ਮੁਸ਼ਕਿਲ ਹੈ। ਇਹ ਕੱਲ ਦੇਖਣ ਨੂੰ ਹੀ ਸਾਹਮਣੇ ਆਏਗਾ ਜਦੋਂ ਇਹ ਸਾਰੇ ਹਾਲਾਤ ਨਾਰਮਲ ਹੋਣਗੇ।
ਰਮੇਸ਼, ਤੁਸੀਂ ਇੱਕ ਲੰਮੇ ਅਰਸੇ ਤੋਂ ਇਸ ਖਿੱਤੇ ਨੂੰ ਵੇਖਦੇ ਆਏ ਹੋ, ਇੱਥੋਂ ਰਿਪੋਰਟਿੰਗ ਕਰਦੇ ਆਏ ਹੋ, ਤੁਸੀਂ ਆਪ ਵੇਖਿਆ ਕਿ ਕੋਈ ਵੀ ਚਾਰਾ ਕੰਮ ਨਹੀਂ ਆਇਆ, ਕਿੰਨੀ ਦੇਰ ਤੋਂ ਮਤਲਬ ਨਾ ਕੋਈ ਪਲੇਬਿਸਾਈਟ ਹੋਈ ਹੈ ਨਾ ਇੱਥੇ ਸ਼ਾਂਤੀ ਬਹਾਲ ਹੋਈ ਹੈ, ਤੁਹਾਨੂੰ ਕੀ ਲੱਗਦਾ ਕਿ ਇਹ ਕਦਮ ਕਿਸੇ ਮਾਇਨੇ 'ਚ ਸਹੀ ਹੈ, ਅਤੇ ਅਗਰ ਹੈ ਕੀ ਅਸਰ ਇਹਦਾ ਪੈ ਸਕਦਾ ਹੈ ਆਮ ਲੋਕਾਂ 'ਤੇ? ਕੀ ਹੁਣ ਅਸੀਂ ਕਹਿ ਸਕਦੇ ਹਾਂ ਕਿ ਹੁਣ ਨਹੀਂ 2-4-5 ਸਾਲਾਂ ਬਾਅਦ ਸ਼ਾਇਦ ਕਸ਼ਮੀਰ ਵਾਦੀ ਵਿੱਚ ਸ਼ਾਂਤੀ ਆ ਸਕਦੀ ਹੈ?
ਮਨਪ੍ਰੀਤ, ਮੇਰਾ ਮੰਨਣਾ ਇਹ ਹੈ ਕਿ ਜੋ ਕਸ਼ਮੀਰੀ ਲੋਕ ਹਨ ਜਾਂ ਕਸ਼ਮੀਰੀ ਪੋਲੀਟੀਸ਼ਨ ਹਨ ਉਹ ਬਹੁਤ ਵੱਡੇ ਸਟੇਕ ਹੋਲਡਰ ਹਨ ਕੋਈ ਵੀ ਜੋ ਕੌਨਸਟੀਟਿਊਸ਼ਨਲ ਕਦਮ ਲਿਆ ਜਾਂਦਾ ਗਵਰਨਮੈਂਟ ਆਫ ਇੰਡੀਆ ਵੱਲੋਂ। ਇਸ ਵਕਤ ਵੱਡਾ ਸਵਾਲ ਇਹ ਹੈ ਕਿ ਉਹਨਾਂ ਨੂੰ ਨਾ ਕੰਸਲਟ ਕੀਤਾ ਗਿਆ, ਨਾ ਕੋਈ ਉਹਨਾਂ ਨਾਲ ਡਿਬੇਟ ਕੀਤੀ ਗਈ, ਨਾ ਉਹਨਾਂ ਦਾ ਕੋਈ ਵਿਊ ਪੁਆਇੰਟ ਲਿਆ ਗਿਆ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਬੜੀ ਦੁਖਦਾਈ ਗੱਲ ਹੈ ਕਿ ਸਰਕਾਰ ਨੇ ਇੱਕ ਜੋ ਪ੍ਰਾਈਮ ਸਟੇਕ ਹੋਲਡਰ ਸੀ ਉਹਨਾਂ ਨੂੰ ਬਿਲਕੁਲ ਨਜ਼ਰਬੰਦ ਕਰ ਦਿੱਤਾ ਔਰ ਉਹਨਾਂ ਦੀ ਆਵਾਜ਼ ਨੂੰ ਨਹੀਂ ਸੁਣਿਆ ਗਿਆ, ਔਰ ਉਸ ਤੇ ਤੁਸੀਂ ਪਾਰਲੀਮੈਂਟ ਦੇ ਵਿੱਚ ਸਾਰੇ ਕਾਨੂੰਨ ਸਾਨੂੰ ਪਾਸ ਕਰ ਲਏ। ਕਿਉਂ ਮੈਂ ਥੋੜਾ ਜਿਹਾ ਕਿਉਂਕਿ ਕਸ਼ਮੀਰ ਨੂੰ ਕਾਫੀ ਨੇੜਿਓਂ ਦੇਖਿਆ, ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕਸ਼ਮੀਰ ਦੇ ਵਿੱਚ ਸ਼ਾਂਤੀ ਆਏਗੀ, ਬਲਕਿ ਕਸ਼ਮੀਰ ਦੇ ਹਾਲਾਤ ਹੋਰ ਕੰਪਲੀਕੇਟ ਹੋਣਗੇ ਔਰ ਇੱਕ ਬਹੁਤ ਵੱਡੀ ਮਾਯੂਸੀ ਜੋ ਅਸੀਂ ਉੱਥੇ ਦੇ ਲੋਕਾਂ ਚ ਦੇਖ ਰਹੇ ਹਾਂ ਕਿ ਫੀਲਿੰਗ ਆਫ ਹਰਟ ਹੈ ਕਿ ਇਹ ਸਾਡੇ ਨਾਲ ਕੀ ਕੀਤਾ ਗਿਆ, ਸਾਨੂੰ ਸੁਣਿਆ ਤੱਕ ਨਹੀਂ ਗਿਆ। ਸੋ ਮੈਨੂੰ ਲੱਗਦਾ ਕਿ ਉਹਦੇ ਇੱਕ ਬੜੇ ਦੂਰਗਾਮੀ ਪ੍ਰਭਾਵ ਹੋਣਗੇ ਔਰ ਕੀ ਪ੍ਰਭਾਵ ਹੋਣਗੇ ਇਹਦੇ ਬਾਰੇ ਇਹ ਕਹਿਣਾ ਮੁਸ਼ਕਿਲ ਹੈ। ਕਿਉਂਕਿ ਕਸ਼ਮੀਰ ਦਾ ਜੋ ਨੈਰੇਟਿਵ ਹੈ 1947 ਤੋਂ ਮਨਪ੍ਰੀਤ ਉਹ ਤਿੰਨ ਤਰੀਕਿਆਂ ਨਾਲ ਦੇਖਿਆ ਗਿਆ ਹੈ। ਇੱਕ ਪ੍ਰੋ ਪਾਕਿਸਤਾਨ, ਉਹ ਕੁਛ ਹਿੱਸਾ ਹੈ ਜੋ ਚਾਹੁੰਦੇ ਨੇ ਕਸ਼ਮੀਰ ਪਾਕਿਸਤਾਨ ਨਾਲ ਮਿਲਣਾ ਚਾਹੀਦਾ ਸੀ। ਇੱਕ ਹਿੱਸਾ ਹੈ ਬਹੁਤ ਵੱਡਾ, ਉਹ ਚਾਹੁੰਦਾ ਸੀ ਕਸ਼ਮੀਰ ਨੂੰ ਵੱਧ ਅਧਿਕਾਰ ਦਿੱਤੇ ਜਾਣ, ਜਿਹੜੇ ਅਟੋਨਮੀ ਦੀ ਗੱਲ ਕੀਤੀ ਜਾਂਦੀ ਸੀ, ਜਿਹੜਾ ਮੈਂ ਸਮਝਦਾ ਕਿ ਕਸ਼ਮੀਰ ਦਾ ਇੱਕ ਬਹੁਤ ਵੱਡਾ ਹਿੱਸਾ ਇਹ ਚਾਹੁੰਦਾ ਸੀਗਾ। ਔਰ ਇੱਕ ਹਿੱਸਾ ਜੋ ਹਮੇਸ਼ਾ ਤੋਂ ਇਸ ਗੱਲ ਦੀ ਪੈਰਵਾਈ ਕਰਦਾ ਰਿਹਾ ਕਿ ਆਰਟੀਕਲ 370 ਹਟਾਉਣਾ ਚਾਹੀਦਾ, ਉਹ ਖਾਸ ਕਰਕੇ ਜੰਮੂ ਦੀ ਜੋ ਹਿੰਦੂ ਪਾਪੂਲੇਸ਼ਨ ਹੈ ਉੱਥੇ ਇਹ ਆਵਾਜ਼ ਅਸੀਂ ਸੁਣਨ ਨੂੰ ਮਿਲਦੀ ਸੀ। ਸੋ ਮੈਨੂੰ ਲੱਗਦਾ ਕਿ ਕਸ਼ਮੀਰ ਵੈਲੀ ਇਸ ਵਕਤ ਬਹੁਤ ਅਲੱਗ ਥਲੱਗ ਆਪਣੇ ਆਪ ਨੂੰ ਫੀਲ ਕਰ ਰਹੀ ਹੈ, ਉੱਥੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਹੋਇਆ ਇਸ ਵਕਤ।
ਇੱਕ ਹੋਰ ਮੇਰੇ ਖਿਆਲ ਇਸ ਵਿੱਚ ਗੱਲ ਹੈ ਕਿ ਪਾਕਿਸਤਾਨ ਨਾਲ ਜਿਹੜੇ ਤਾਲੁਕਾਤ ਹਨ ਭਾਰਤ ਦੇ, ਤੁਹਾਨੂੰ ਕੀ ਲੱਗਦਾ ਹੈ ਕਿ ਉੱਥੋਂ ਵੀ ਹੁਣ ਕੋਈ ਖਤਰਾ ਵਧਣ ਦੇ ਆਸਾਰ ਹਨ?
ਦੇਖੋ, ਜਦੋਂ ਮੈਂ ਇਹ ਗੱਲ ਕਹਿਣਾ ਕਿ ਹਾਲਾਤ ਕੰਪਲੀਕੇਟ ਹੋਣਗੇ, ਉਹਦੇ ਵਿੱਚ ਇੱਕ ਪਾਕਿਸਤਾਨ ਬੜਾ ਇੱਕ ਇੰਪੋਰਟੈਂਟ ਐਂਗਲ ਹੈ। ਮੈਨੂੰ ਲੱਗਦਾ ਕਿ ਹੁਣ ਪਾਕਿਸਤਾਨ ਵੀ ਕੁਛ ਇਸ ਤਰ੍ਹਾਂ ਦਾ ਕਰਨ ਦੀ ਕੋਸ਼ਿਸ਼ ਕਰੇਗਾ ਕਿ ਉਹ ਜੋ ਕਸ਼ਮੀਰੀਆਂ ਦੇ ਵਿੱਚ ਇਸ ਨਿਰਾਸ਼ਾ ਹੈ ਜਾਂ ਮਾਯੂਸੀ ਹੈ ਜਾਂ ਗੁੱਸੇ ਦੀ ਭਾਵਨਾ ਹੈ ਉਹਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਨਗੇ, ਹਮੇਸ਼ਾ ਕਰਦੇ ਰਹੇ ਨੇ ਹਨ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਉੱਥੇ ਹਾਲਾਤ ਥੋੜੇ ਜਿਹੇ ਹੋਰ ਖਰਾਬ ਹੋ ਸਕਦੇ ਹਨ, ਕਿਉਂਕਿ ਪਾਕਿਸਤਾਨ ਚੁੱਪ ਕਰਕੇ ਨਹੀਂ ਬੈਠੇਗਾ। ਉੱਥੇ ਦੀ ਸਰਕਾਰ ਨੇ ਵੀ ਕਿਹਾ ਕਿ ਅਸੀਂ ਸਭ ਕੁਛ ਕਰਾਂਗੇ ਯੂਨੋ ਜੋ ਉਹਨਾਂ ਨੂੰ ਕਰਨਾ ਚਾਹੀਦਾ ਕਸ਼ਮੀਰੀਆਂ ਦੀ ਹਮਾਇਤ ਦੇ ਲਈ। ਔਰ ਜਿਸ ਤਰ੍ਹਾਂ ਦੇ ਹਾਲਾਤ ਇਸ ਸਾਊਥ ਏਸ਼ੀਆ ਦੇ ਵਿੱਚ ਅਨਫੋਲਡ ਹੋ ਰਹੇ ਹਨ, ਯੂਨੋ ਤਾਲਿਬਾਨ ਦੇ ਨਾਲ ਸਮਝੌਤਾ ਹੋ ਰਿਹਾ ਹੈ ਗਵਰਨਮੈਂਟ ਆਫ ਅਮੈਰੀਕਾ ਦਾ, ਸੋ ਉਹ ਤੋਂ ਬਾਅਦ ਜੇ ਤਾਲਿਬਾਨ ਜਿਵੇਂ ਕਿ ਲੱਗਦਾ ਹੈ ਕਿ ਉੱਥੇ ਕਾਬੁਲ ਦੇ ਵਿੱਚ ਉਹ ਸੱਤਾ ਦੇ ਵਿੱਚ ਆ ਜਾਣਗੇ, ਉਹਦਾ ਸਿੱਧਾ ਇਨਫੈਕਟ ਕਸ਼ਮੀਰ ਦੇ ਉੱਪਰ ਪਏਗਾ, ਕਿਉਂਕਿ ਤਾਲਿਬਾਨ ਦਾ ਪਾਕਿਸਤਾਨ ਦੇ ਨਾਲ ਬੜਾ ਗੂੜਾ ਰਿਸ਼ਤਾ ਹੈ। ਸੋ ਮੈਂ ਸਮਝਦਾ ਕਿ ਆਉਣ ਵਾਲੇ ਹਾਲਾਤ ਇੰਡੀਆ ਲਈ ਬੜੇ ਚੈਲੇਂਜਿੰਗ ਹੋ ਸਕਦੇ,
ਪਰ ਅਸੀਂ ਇਹੀ ਮੰਨ ਸਕਦੇ ਹਾਂ ਕਿ ਸਰਕਾਰ ਨੇ ਕੁਝ ਨਾ ਕੁਝ ਸੋਚ ਕੇ ਇਹ ਕਦਮ ਚੁੱਕਿਆ ਹੀ ਹੋਵੇਗਾ। ਤੁਸੀਂ ਬਿਲਕੁਲ ਸਹੀ ਕਿਹਾ ਕਿ ਇੱਕ ਤਰਫਾ ਡਿਸੀਜਨ ਸੀ, ਉਹਨਾਂ ਨੇ ਕਸ਼ਮੀਰੀਆਂ ਦਾ ਮਤ ਬਿਲਕੁਲ ਨਹੀਂ ਪੁੱਛਿਆ, ਅਤੇ ਜਿਹੜੀ ਰਾਏਸ਼ੁਮਾਰੀ ਦੀ ਗੱਲ ਸੀਗੀ ਕਿ ਕਸ਼ਮੀਰ ਵਿੱਚ ਹੋਣਾ ਚਾਹੀਦਾ ਹੈ ਪਲੇਬਿਸਾਈਟ, ਉਹ ਤੇ ਗੱਲ ਹੁਣ ਬਿਲਕੁਲ ਜਿਸ ਤਰ੍ਹਾਂ ਖੁੱਖਾ ਤੇ ਪੈ ਗਈ ਨਾ।
ਦੇਖੋ ਮਨਪ੍ਰੀਤ, ਪਲੇਬਿਸਾਈਟ ਦੀ ਗੱਲ ਤਾਂ ਬਹੁਤ ਪਹਿਲਾਂ ਖਤਮ ਹੋ ਗਈ ਸੀ ਕਿ ਕੋਈ ਰਾਏਸ਼ੁਮਾਰੀ ਉੱਤੇ ਹੋਏਗੀ, ਜਿਸ ਤਰ੍ਹਾਂ ਕਿ ਭਾਰਤ ਦੇ ਹੋਮ ਮਿਨਿਸਟਰ ਨੇ ਪਾਰਲੀਮੈਂਟ 'ਚ ਕਿਹਾ ਕਿ ਜੋ ਪਲੇਬਿਸਾਈਟ ਦੀ ਗੱਲ ਸੀਗੀ ਉਹ ਤਾਂ 1965 'ਚ ਖਤਮ ਹੋ ਗਈ ਸੀ ਜਦੋਂ ਪਾਕਿਸਤਾਨ ਨੇ ਭਾਰਤ 'ਤੇ ਹਮਲਾ ਕੀਤਾ, ਕਸ਼ਮੀਰ 'ਤੇ ਹਮਲਾ ਕੀਤਾ। ਸੋ ਪਲੇਬਿਸਾਈਟ ਦੀ ਗੱਲ ਤਾਂ ਕੋਈ ਕਸ਼ਮੀਰ ਦੇ ਵਿੱਚ ਕੋਈ ਕਰ ਨਹੀਂ ਰਿਹਾ ਹੈ, ਸਿਰਫ ਜੋ ਇੱਕ ਸੈਪਰੇਟਿਸਟ ਹੋ ਕੇ ਉਹ ਅਲਗਾਓਵਾਦੀ ਕੁਛ ਸੈਕਸ਼ਨ ਹੈ ਉਹ ਹੀ ਕਰ ਰਹੇ ਹਨ, ਲੇਕਿਨ ਸਾਰੇ ਨਾਲੋਂ ਵੱਡਾ ਜਿਹੜਾ ਸੈਟਬੈਕ ਹੈ ਜੋ ਪ੍ਰੋ ਇੰਡੀਆ ਮੇਨ ਸਟ੍ਰੀਮ ਪੋਲੀਟੀਸ਼ੀਅਨ ਕਸ਼ਮੀਰੀ ਹਨ ਜਿਨ੍ਹਾਂ ਨੇ ਭਾਰਤੀ ਕੌਨਸਟੀਟਿਊਸ਼ਨ ਦੀ ਸਪੋਰਟ ਕੀਤੀ ਹੈ ਪਿਛਲੇ 70 ਸਾਲ ਦੇ ਵਿੱਚ, ਉਹ ਆਪਣੇ ਆਪ ਨੂੰ ਇਸ ਵਕਤ ਬਿਲਕੁਲ ਅਲੱਗ ਥਲੱਗ ਮਹਿਸੂਸ ਕਰ ਰਹੇ ਹਨ ਕਿ ਉਹ ਇਸ ਵਕਤ ਕਿੱਥੇ ਖੜੇ ਹਨ ਕਿ ਉਹਨਾਂ ਦੀ ਜੋ ਪੋਜੀਸ਼ਨ ਹੈ ਉਹ ਕੰਪਲੀਟਲੀ ਅੰਡਰਮਾਈਨ ਹੋ ਗਈ ਹੈ ਕਿ ਉਹ ਹੁਣ ਕਿਸ ਤਰ੍ਹਾਂ ਕਸ਼ਮੀਰੀਆਂ ਨੂੰ ਫੇਸ ਕਰਨਗੇ
ਜੀ। ਤੇ ਪੰਜਾਬ ਦਾ ਕੀ ਇਸ ਤੇ ਅਸਰ ਪੈ ਸਕਦਾ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਾਫੀ ਖੁੱਲ ਕੇ ਬੋਲੇ ਹਨ ਤੇ ਉਹਨਾਂ ਨੇ ਕਿਹਾ ਕਿ ਇਹ ਗੈਰ ਸੰਵਿਧਾਨਿਕ ਹੈ, ਅਨਕੰਸਟੀਟਿਊਸ਼ਨਲ ਹੈ, ਸੋ ਕੀ ਇਸ ਕਦਮ ਦਾ ਪੰਜਾਬ ਉੱਤੇ ਵੀ ਅਸਰ ਪੈ ਸਕਦਾ ਹੈ?
ਮਨਪ੍ਰੀਤ, ਮੈਨੂੰ ਨਹੀਂ ਲੱਗਦਾ ਕਿ ਇਹਦਾ ਕੋਈ ਸਿੱਧੇ ਤੌਰ ਤੇ ਪੰਜਾਬ ਤੇ ਅਸਰ ਹੋਏਗਾ। ਔਰ ਅਸੀਂ ਇਹ ਦੇਖ ਰਹੇ ਸਨ ਕਿ ਕਿਉਂਕਿ ਕਸ਼ਮੀਰ ਦਾ ਮਸਲਾ ਪਾਕਿਸਤਾਨ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ, ਔਰ ਇੱਕ ਬਹੁਤ ਵੱਡਾ ਇੱਕ ਜੋ ਪਾਕਿਸਤਾਨ ਨੇ ਕਦਮ ਲਿਆ ਹੈ ਕਰਤਾਰਪੁਰ ਸਾਹਿਬ ਪ੍ਰੋਜੈਕਟ ਦਾ, ਸਾਨੂੰ ਲੱਗਦਾ ਸੀ ਕਿ ਉਹਦੇ ਉੱਪਰ ਕੋਈ ਪਛਾਮਾ ਪੈ ਸਕਦਾ ਹੈ, ਲੇਕਿਨ ਕੱਲ੍ਹ ਸੁਣਨ ਤੋਂ ਆਇਆ ਕਿ ਉਹਦੇ ਉੱਪਰ ਵੀ ਕੋਈ ਇਹਦਾ ਕੋਈ ਅਸਰ ਨਹੀਂ ਹੋਏਗਾ। ਕਰਤਾਰਪੁਰ ਸਾਹਿਬ ਪ੍ਰੋਜੈਕਟ ਹੈ ਉਹ ਆਪਣਾ ਜਿਸ ਤਰ੍ਹਾਂ ਉਹਨਾਂ ਦਾ ਪਲਾਨ ਹੈ ਉਸ ਤਰ੍ਹਾਂ ਚੱਲਦਾ ਰਹੇਗਾ, ਤੇ ਲੇਕਿਨ ਜੇ ਕੱਲ੍ਹ ਨੂੰ ਇੰਡੀਆ ਪਾਕਿਸਤਾਨ 'ਚ ਕੋਈ ਬਹੁਤ ਟੈਨਸ਼ਨ ਬਿਲਡਅਪ ਹੁੰਦੀ ਹੈ ਤੇ ਉਹਦਾ ਜ਼ਰੂਰ ਕੋਈ ਨਾ ਕੋਈ ਸਾਡੇ ਪੰਜਾਬ, ਕਿਉਂਕਿ ਬਾਰਡਰ ਬਹੁਤ ਵੱਡਾ ਬਾਰਡਰ ਹੈ ਸਾਡਾ 550 ਕਿਲੋਮੀਟਰ ਪਾਕਿਸਤਾਨ ਦੇ ਨਾਲ, ਤੇ ਉਹਦਾ ਅਸਰ ਜ਼ਰੂਰ ਪੈ ਸਕਦਾ ਹੈ। ਲੇਕਿਨ ਧਾਰਾ 370 ਹਟਣ ਦਾ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਦੇ ਉੱਪਰ ਕੋਈ ਸਿੱਧੇ ਰੂਪ ਦੇ ਵਿੱਚ ਅਸਰ ਹੋਏਗਾ।
ਠੀਕ ਹੈ ਜੀ, ਬਿਲਕੁਲ ਅਖੀਰਲਾ ਸਵਾਲ, ਕੀ ਤੁਸੀਂ ਭਵਿੱਖ ਵਾਸਤੇ ਆਸਾਵਾਨ ਹੋ, ਕੀ ਵੇਖ ਰਹੇ ਹੋ?
ਮਨਪ੍ਰੀਤ, ਮੈਂ ਆਸਾਵਾਨ ਤਾਂ ਜ਼ਰੂਰ ਹਾਂ ਕਿ ਕਸ਼ਮੀਰ ਦੇ ਵਿੱਚ ਹਾਲਾਤ ਨੋਰਮਲ ਹੋਣੇ ਚਾਹੀਦੇ ਹਨ, ਲੇਕਿਨ ਬਹੁਤ ਵੱਡਾ ਸਵਾਲ ਹੈ ਕਿ ਮੈਂ ਦੇਖਿਆ ਹੈ ਕਿ ਕਸ਼ਮੀਰ ਇੱਕਦਮ ਬੋਇਲਿੰਗ ਪੁਆਇੰਟ ਤੇ ਆਉਂਦਾ ਰਿਹਾ ਹੈ। ਪਿਛਲੇ 30 ਸਾਲ ਤਾਂ ਮੈਂ ਲਗਾਤਾਰ ਦੇਖ ਰਿਹਾ ਹਾਂ ਕਿ ਕਿਸ ਤਰ੍ਹਾਂ ਉੱਥੇ ਇੱਕਦਮ ਇਮੋਸ਼ਨ ਹਾਈ ਹੁੰਦੇ ਹਨ ਔਰ ਸਾਰੀ ਪਾਪੂਲੇਸ਼ਨ ਤਰ੍ਹਾਂ ਪ੍ਰੋਟੈਸਟ ਮੋਡ ਦੇ ਵਿੱਚ ਆ ਜਾਂਦੀ ਹੈ। ਸੋ ਜੋ ਘਟਨਾਕ੍ਰਮ ਹੋਇਆ ਹੈ ਇਹ ਬਹੁਤ ਵੱਡਾ ਇੱਕ ਹਿਸਟੋਰਿਕ ਕਦਮ ਹੈ ਕਿ ਤੁਸੀਂ ਸਿਰਫ ਧਾਰਾ 370 ਧਾਰਾ 33 ਨੂੰ ਹਟਾਇਆ ਹੀ ਨਹੀਂ, ਬਲਕਿ ਕਸ਼ਮੀਰ ਸਟੇਟ ਨੂੰ ਤੁਸੀਂ ਦੋ ਹਿੱਸਿਆਂ 'ਚ ਡਿਵਾਈਡ ਕਰ ਦਿੱਤਾ ਔਰ ਜੰਮੂ ਐਂਡ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ। ਇਹ ਪਹਿਲੀ ਵਾਰ ਭਾਰਤ ਦੇ ਇਤਿਹਾਸ ਹੋਇਆ ਕਿ ਇੱਕ ਸਟੇਟ ਨੂੰ ਤੁਸੀਂ ਡਾਊਨਗ੍ਰੇਡ ਕਰਕੇ ਯੂਟੀ ਬਣਾ ਦਿੱਤਾ ਗਿਆ। ਭਾਰਤ ਦੇ ਵਿੱਚ ਮੰਡੇ ਤੱਕ 29 ਸਟੇਟਸ ਹਨ, ਅੱਜ 28 ਸਟੇਟਸ ਰਹਿ ਗਈਆਂ ਹਨ। ਇਸ ਦਾ ਇੱਕ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਰਿਐਕਸ਼ਨ ਹੋਇਆ ਕਸ਼ਮੀਰ ਦੇ ਵਿੱਚ। ਉਹ ਰਿਐਕਸ਼ਨ ਨੂੰ ਕਿਸ ਤਰ੍ਹਾਂ ਭਾਰਤ ਦੀ ਸਰਕਾਰ ਕੰਟਰੋਲ ਕਰੇਗੀ ਔਰ ਤੁਸੀਂ ਕਿੰਨੀ ਦੇਰ ਤੱਕ ਪਾਬੰਦੀਆਂ ਰੱਖ ਸਕਦੇ ਹੋ, ਕਿਉਂਕਿ ਪਾਬੰਦੀਆਂ ਹਟਾਉਣੀਆਂ ਪੈਣਗੀਆਂ, ਔਰ ਉਹ ਤੋਂ ਬਾਅਦ ਕਿਸ ਤਰ੍ਹਾਂ ਲੋਕਾਂ ਦਾ ਰਿਐਕਸ਼ਨ ਹੁੰਦਾ ਹੈ, ਇਹ ਸਾਰਾ ਕੁਝ ਹਲੇ ਇਹਦੇ ਬਾਰੇ ਕਿਆਫਾ ਲਵਾਉਣਾ ਕਿਆਸ ਲਵਾਉਣਾ ਬਹੁਤ ਮੁਸ਼ਕਲ ਹੈ। ਲੇਕਿਨ ਜੋ ਅਸੀਂ ਪਾਸ ਦੇਖਿਆ, ਮੈਨੂੰ ਨਹੀਂ ਲੱਗਦਾ ਕਿ ਕਸ਼ਮੀਰੀ ਇਸ ਗੱਲ ਨੂੰ ਚੁੱਪ ਚਾਪ ਲੈਣਗੇ, ਤੇ ਉਹ ਰਿਐਕਸ਼ਨ ਜ਼ਰੂਰ ਹੋਏਗਾ।
Hear more stories in your language by visiting sbs.com.au.